ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਲੇਖ ਦਾ ਜੋ ਸਿਰਲੇਖ ਹੈ ਉਹ ਹੈ ਹੁਕਮ। ਨਾਨਕ ਹੁਕਮੈ ਜੇ ਬੁਝੇ ਤਾਂ ਹਉਮੈ ਕਹੇ ਨ ਕੋਇ। ਅਸੀਂ ਵੇਖ ਆਏ ਹਾਂ ਜੋ ਨਿਰੰਕਾਰ ਵਾਹਿਗੁਰੂ ਜੀ ਦਾ ਇਕ ਖਾਸ ਚਿੰਨ ਅਕਾਲ ਹੈ, ਜਿਸ ਵਿਚ ਨਿਰੰਤਰਤਾ ਜਾਂ ਸਦਾ ਹੁਣ ਹੈ। ਇਸ ਦੇ ਉਲਟ ਸੰਸਾਰਕ ਜੀਵਾਂ ਵਿਚ ਕਾਲ ਦਾ ਵਧੇਰੇ ਜ਼ੋਰ ਹੈ ਤੇ ਅਕਾਲ ਮਨ ਨੂੰ ਗੁਪਤ ਖਾਣ ਵਾਂਗ ਹੇਠਾਂ ਛੁਪਿਆ ਹੋਇਆ ਹੈ। ਆਓ ਹੁਣ ਅਕਾਲ ਦੇ ਦੂਜੇ ਹੁਕਮ ਨੂੰ ਵਿਚਾਰੀਏ ਜੋ ਇਹ ਕੀ ਹੈ। ਇਹ ਆਖਣਾ ਜੋ ਹੁਕਮ ਕੀ ਹੈ ਬੜਾ ਔਖਾ ਹੈ। ਸ੍ਰੀ ਜਪਜੀ ਸਾਹਿਬ ਵਿਚ ਲਿਖਿਆ ਹੈ, ਹੁਕਮ ਨਾ ਕਿਹਾ ਜਾਈ। ਵੇਖੋ ਇਕ ਨਿੱਕੀ ਕੀੜੀ ਜ਼ਮੀਨ ਉਪਰ ਟੁਰ ਰਹੀ ਹੈ, ਉੱਤਰ ਵੱਲ ਜਾਂਦੀ ਜਾਂਦੀ ਝੱਟ ਦੱਖਣ ਵੱਲ ਭੱਜ ਉੱਠਦੀ ਹੈ। ਕਿ ਅਸੀਂ ਉਸਦੀ ਭਿੰਨ ਭਨਾਟ ਤੋਂ ਤੰਗ ਆ ਕੇ ਉਸ ਵੱਲ ਝਪਟਦੇ ਹਾਂ, ਪਰ ਉਹ ਸਾਡੀ ਅਕਲ ਨੂੰ ਖੱਟੇ ਪਾ ਪਰਾਂ ਭੱਜ ਜਾਂਦੀ ਹੈ ਤੇ ਫਿਰ ਸਾਨੂੰ ਚੜਾਉਣ ਲਈ ਸਾਡੇ ਪਰਾਂ ਬੈਠਦੀ ਹੈ ਤੇ ਫਿਰ ਸਾਨੂੰ ਖਿਜਾ ਭੱਜ ਜਾਂਦੀ ਹੈ। ਸੋ ਜੇ ਸਾਨੂੰ ਨਿੱਕੀ ਮੱਖੀ ਤੇ ਨਿੱਕੀ ਕੀੜੀ ਦੀ ਅਗਲੀ ਕਰਨੀ ਦਾ ਪਤਾ ਨਹੀਂ ਤਾਂ ਕਿੰਝ ਆਖ ਸਕਦੇ ਹਾਂ ਜਾਂ ਉਹ ਚਿੜੀ ਜਾਂ ਬੁਲਬੁਲ ਕਿੱਧਰ ਉੱਡ ਕੇ ਜਾਵੇਗੀ, ਜਾਂ ਇਲ ਕਿਸ ਪਾਸੇ ਭੱਜੇਗੀ, ਜਾਂ ਊਠ ਕਿਸ ਕਰਵਟ ਬੈਠੇਗਾ, ਜਾਂ ਅਮਕਾ ਰਾਜਾ ਮਹਾਰਾਜਾ ਅੱਗੋਂ ਕੀ ਕਰੇਗਾ। ਗੱਲ ਕੀ ਹੋਰਾਂ ਦੇ ਮਨ ਦੀ ਜਾਣਨੀ ਸੌਖੀ ਗੱਲ ਨਹੀਂ, ਉਹੀ ਜਾਣਨ। ਫਿਰ ਅਸੀਂ ਵਾਹਿਗੁਰੂ ਜੀ ਦੇ ਅਗੰਮਵੀ ਹੁਕਮ ਬਾਬਤ ਕਿਕੂ ਜਾਣ ਸਕਦੇ ਹਾਂ। ਇਸ ਕਰਕੇ ਗੁਰੂ ਮਹਾਰਾਜ ਜੀ ਦਾ ਪਵਿੱਤਰ ਵਾਕ ਹੈ, ਮਤਾ ਕਰੇ ਪੱਛਮ ਕੇ ਤਾਈ ਉਰਬ ਹੀ ਲੈ ਜਾਤ ਕਿਨਵੇਂ ਥਾਪ ਥਾਪਣ ਹਾਰਾ ਆਪਣ ਹਾਥਮ ਦਾਤ ਸਿਆਣਪ ਕਾਹੂ ਕਾਮ ਨ ਆਤ ਜੋ ਨਰੂਪਿਓ ਠਾਕਰ ਮੇਰੇ ਹੋਏ ਰਹੀ ਉਹ ਬਾਤ। ਭਾਵ ਕਈ ਵਾਰੀ ਜਹੀ ਅਚਨਚੇਤ ਗੱਲ ਹੁੰਦੀ ਹੈ ਜੋ ਸਾਡੇ ਖਾਬ ਖਿਆਲ ਵਿਚ ਵੀ ਨਹੀਂ ਹੁੰਦੀ। ਜਾਣਾ ਸੱਜੇ ਨੂੰ ਸੀ ਤੇ ਖੱਬੇ ਨੂੰ ਉੱਠ ਭੱਜਦੇ ਹਾਂ, ਜਾਂ ਪੂਰਬ ਨੂੰ ਛੱਡ ਪੱਛਮ ਨੂੰ ਉੱਠ ਤੁਰਦੇ ਹਾਂ। ਕੋਈ ਪ੍ਰਾਣੀ ਆਪਣਾ ਬੁਰਾ ਨਹੀਂ ਚਿਤਵਦਾ, ਫਿਰ ਹੱਸਦੇ ਹੱਸਦੇ ਨਾੜ ਉਪਰ ਨਾੜ ਚੜ ਜਾਂਦੀ ਹੈ ਤੇ ਹੱਸਣ ਦੀ ਬਜਾਏ ਰੋਣਾ ਪੈ ਜਾਂਦਾ ਹੈ, ਜਾਂ ਟੁਰਦੇ ਟੁਰਦੇ ਮੋੜ ਲਿਖਦੇ ਲਿਖਦੇ ਹਨੇਰੀ ਖਾਂਦੇ ਖਾਂਦੇ ਜਿਹਵਾ ਟੁਕੀ ਤੁਰਦੇ ਤੁਰਦੇ ਖੂਹ ਵਿਚ ਜਥਾ। ਅਨੇਕ ਪਾਵ ਚਿਤ ਵੀ ਇਹ ਬਹੁਤ ਤੇਰੇ ਸਾ ਹੋਵੇ ਜੇ ਬਾਤ ਹੋਵੇ ਨੀ ਆਪਣਾ ਭਲਾ ਸਭ ਕੋਈ ਵਾਛੇ ਸੋ ਕਰੇ ਜੇ ਮੇਰੇ ਚਿਤ ਨਾ ਚਿਤੈ ਨੀ। ਇਸ ਅਣਚਿਤਵੀ ਗੱਲ ਨੂੰ ਹੁਕਮ ਆਖਦੇ ਹਨ ਤੇ ਇਸੇ ਹੁਕਮ ਵਿਚ ਸੰਸਾਰ ਕਲਾ ਚਲਾ ਰਹੀ ਹੈ। ਇਸੇ ਅਚਨਚੇਤ ਝਾੜ ਜਾਂ ਚੇਲ ਧਾੜ ਨੂੰ ਸੰਘੀ ਘੁੱਟਦੀ ਵੇਖ ਕੇ ਪਹਿਲੋ ਅਸੀਂ ਕਚੀਚੀਆਂ ਵੱਢਦੇ ਹਾਂ ਜੋ ਇਹ ਕਿਉਂ, ਪਰ ਇਹ ਕਿਸੇ ਕਿਉਂ ਦਾ ਉੱਤਰ ਹੀ ਤਾਂ ਅਸਾਂ ਲੱਭਣਾ ਹੈ। ਸੋ ਆਓ ਵਿਚਾਰੀਏ ਅਚਨਚੇਤ ਗੱਲ ਕਿਉਂ ਹੁੰਦੀ ਹੈ। ਆਓ ਆਪਣੇ ਘਰ ਬਾਰ ਨੂੰ ਵਿਚਾਰੀਏ। ਬੱਚਾ ਛੋਟਾ ਹੈ, ਦੀਵੇ ਦੀ ਲਾਟ ਨੂੰ ਫੜ ਲਈ ਹੰਬੜਾ ਮਾਰਦਾ ਹੈ, ਮਾਂ ਹੋੜਦੀ ਹੈ ਪਰ ਉਹ ਨਹੀਂ ਮੁੜਦਾ, ਪਰ ਜਦ ਪਕੜਦਾ ਹੈ ਤਾਂ ਉਸਦਾ ਹੱਥ ਜਲ ਜਾਂਦਾ ਹੈ। ਇਸੇ ਤਰ੍ਹਾਂ ਬੱਚਿਆਂ ਵਾਂਗ ਅਸੀਂ ਕਈ ਨਸ਼ਿਆਂ ਨੂੰ ਪਕੜੇ ਹਾਂ, ਸ਼ਰਾਬਾਂ ਆਦਿ ਪੀਂਦੇ ਹਾਂ, ਵਾਹਿਗੁਰੂ ਜੀ ਦੀ ਮੱਤ ਹੋੜਦੀ ਹੈ ਪਰ ਅਸੀਂ ਅਗਾਂਹ ਭੱਜਦੇ ਹਾਂ ਤੇ ਖਾਈ ਵਿਚ ਜਾ ਪੈਂਦੇ ਹਾਂ। ਕਿਉਂ? ਇੱਥੇ ਦਾ ਉੱਤਰ ਆਸਾਨ ਹੈ। ਸਾਡੇ ਚਾਰ ਚੁਫੇਰੇ ਮਾਇਆ ਦੀ ਬਲ ਦੀ ਲਾਟ ਹੈ ਜਾਂ ਡੂੰਘੀ ਤੇਜ਼ਾਬ ਵਾਲੀ ਖਾਈ ਹੈ। ਜੇ ਅਸੀਂ ਸਿੱਧੇ ਰਸਤੇ ਨੂੰ ਛੱਡ ਪੁੱਠੇ ਜਾਈਏ ਤਾਂ ਅਸਾਂ ਮਾਇਆ ਦੇ ਭਾਂਬੜ ਵਿਚ ਜਾਣਾ ਹੀ ਹੈ। ਇੱਥੇ ਸਾਨੂੰ ਪਤਾ ਲੱਗ ਰਿਹਾ ਹੈ ਜੋ ਫਲਾਨਾ ਲਾਟ ਪਕਣ ਤੇ ਕਿਉਂ ਸੜਿਆ, ਕਿਉਂਕਿ ਅੱਗ ਨੇ ਤਾਂ ਸਾੜਿਆ ਹੀ ਸੀ, ਜਾਂ ਫਲਾਨਾ ਸ਼ਰਾਬ ਪੀਣ ਨਾਲ ਇਸ ਲਈ ਜਲਦੀ ਮਰ ਗਿਆ ਹੈ ਕਿਉਂਕਿ ਉਸਨੇ ਆਪਣੇ ਅੰਦਰ ਨੂੰ ਘੁਣ ਨਾਲ ਖੋਖਲਾ ਕਰ ਲਿਆ ਸੀ। ਪਰ ਉਸ ਬਾਲਕ ਨੂੰ ਪੁੱਛੋ ਜੋ ਅਣਜਾਣਾ ਹੈ ਉਸਦਾ ਹੱਥ ਕਿਉਂ ਜਲਿਆ, ਉਹ ਨਹੀਂ ਦੱਸ ਸਕਦਾ ਕਿਉਂਕਿ ਅਣਜਾਣ ਹੋਣ ਕਰਕੇ ਉਸਨੂੰ ਵਾਹਿਗੁਰੂ ਜੀ ਦੇ ਨਜ਼ਮਾਂ ਦਾ ਪਤਾ ਨਹੀਂ, ਪਰ ਤੁਸੀਂ ਤਾਂ ਜਾਣਦੇ ਹੋ। ਸੋ ਇਸੇ ਤਰ੍ਹਾਂ ਜਿਸ ਗੱਲ ਨੂੰ ਅਸੀਂ ਅਚਨਚੇਤ ਆਖਦੇ ਹਾਂ ਉਹ ਐਵੇਂ ਕਿਵੇਂ ਨਹੀਂ ਹੋ ਰਹੀ, ਉਸਦਾ ਵੀ ਕੋਈ ਦਰੇੜ ਕਾਰਨ ਹੈ। ਪਰ ਵਾਹਿਗੁਰੂ ਜੀ ਜੋ ਸਰਬ ਕਲਾ ਪ੍ਰਵੀਨ ਹਨ ਜਾਣਦੇ ਹਨ ਜੋ ਫਲਾਨੀ ਗੱਲ ਕਿਉਂ ਹੋ ਰਹੀ ਹੈ ਤੇ ਕਿਉਂ ਹੋਣੀ ਚਾਹੀਦੀ ਹੈ। ਬਸ ਉਸ ਗੱਲ ਨੂੰ ਜੋ ਸਾਨੂੰ ਸਮਝ ਨਾ ਆਵੇ ਪਰ ਹੋਵੇ ਨਿਯਮਬੱਧ ਹੁਕਮ ਆਖਦੇ ਹਨ। ਵੇਖੋ ਕਿਸੇ ਫੌਜ ਦਾ ਜਰਨੈਲ ਕੋਈ ਹੁਕਮ ਦਿੰਦਾ ਹੈ ਜੋ ਫੌਜ ਪਿਛਾਂਹ ਹਟ ਜਾਵੇ। ਹੁਣ ਜਿੱਤ ਲਈ ਫੌਜ ਦਾ ਸਿਪਾਹੀ ਨਹੀਂ ਸਮਝਦਾ ਜੋ ਜਿੱਤ ਕੇ ਪਿੱਛੇ ਕਿਉਂ ਹਟੀਏ। ਪਰ ਜਰਨੈਲ ਜੋ ਪਿਛਾਹ ਹੈ ਉਹ ਦੂਰਬੀਨ ਨਾਲ ਦੇਖ ਰਿਹਾ ਹੈ ਜੋ ਫਲਾਨੀ ਲਕੀਰ ਤੋਂ ਅੱਗੇ ਬੰਬਾਂ ਦੀ ਲਕੀਰ ਹੈ ਤੇ ਸਾਡੀ ਫੌਜ ਦਾ ਵਧਣਾ ਸਖ਼ਤ ਖਤਰਨਾਕ ਹੈ। ਇਸ ਕਰਕੇ ਜੋ ਫੌਜ ਹੁਕਮ ਮੰਨ ਕੇ ਪਿਛਾਂਹ ਟੁਰ ਪੈਂਦੀ ਹੈ ਉਹ ਤਾਂ ਬਚ ਜਾਂਦੀ ਹੈ, ਪਰ ਜੋ ਹੁਕਮ ਨਾ ਮੰਨ ਕੇ ਅੱਗੇ ਭੱਜਦੇ ਹਨ ਸੋ ਆਪਣੇ ਪੈਰਾਵ ਕੁਹਾੜੀ ਮਾਰਦੇ ਹਨ। ਗੱਲ ਕੀ, ਸੈਨਾਪਤੀ ਨੂੰ ਪਤਾ ਹੁੰਦਾ ਹੈ ਜੋ ਅੱਗੇ ਜਾਈਏ ਜਾਂ ਪਿੱਛੇ, ਪਰ ਇਕ ਸਿਪਾਹੀ ਵਿਚ ਇਤਨੀ ਅਕਲ ਨਹੀਂ ਜੋ ਹੁਕਮ ਦੀ ਕਿਉਂ ਘਰ ਬੈਠਿਆਂ ਕੱਢ ਸਕੇ। ਇਸੇ ਤਰ੍ਹਾਂ ਗੇੜੂ ਖੂਹ ਦੀਆਂ ਟਿੰਡਾਂ ਖਾਲੀ ਹੋ ਕੇ ਹੇਠਾਂ ਵੱਲ ਜਾਂਦੀਆਂ ਹਨ, ਫਿਰ ਇਕ ਖਾਸ ਜਗ੍ਹਾ ਜੋ ਹੇਠਾਂ ਤੋਂ ਹੇਠਾਂ ਹੈ ਅੱਪੜ ਕੇ ਉਪਰ ਵੱਲ ਟੁਰ ਪੈਂਦੀਆਂ ਹਨ। ਹੁਣ ਜੇ ਟਿੰਡ ਆਖੇ ਕਿ ਮੈਨੂੰ ਤਾਂ ਹੇਠਾਂ ਜਾਣਾ ਸੁਖਾਲਾ ਲੱਗਦਾ ਹੈ, ਜੋ ਟਿੰਡ ਬਣੀ ਹੀ ਇਸ ਹੁਕਮ ਨੂੰ ਤੋੜ ਜਾਣ ਲਈ ਹੈ। ਇਨ੍ਹਾਂ ਤਿੰਨ ਚੌਹਾਂ ਮਿਸਾਲਾਂ ਵਿਚ ਅਸੀਂ ਦੇਖਿਆ ਹੈ ਜੋ ਨਿੱਕੀ ਚੀਜ਼ ਇਹ ਨਹੀਂ ਦੱਸ ਸਕਦੀ ਜੋ ਵੱਡੇ ਦੇ ਦਿਲ ਵਿਚ ਕੀ ਹੈ। ਸਿਪਾਹੀ ਨਹੀਂ ਜਾਣਦਾ ਜੋ ਜਰਨੈਲ ਨੇ ਅੱਗੇ ਕੀ ਆਖਣਾ ਹੈ, ਟਿੰਡ ਇਹ ਨਹੀਂ ਜਾਣਦੀ ਕਿੱਥੇ ਉਸਨੇ ਭਰਨਾ ਹੈ ਜਾਂ ਖਾਲੀ ਹੋਣਾ ਹੈ, ਬੱਚਾ ਨਹੀਂ ਜਾਣਦਾ ਜਾਂ ਮਾਸ ਨੂੰ ਲਾੜ ਜਾਂ ਸੱਪ ਪਕੜਨ ਤੋਂ ਕਿਉਂ ਹੋੜਦੀ ਹੈ। ਇਸੇ ਤਰ੍ਹਾਂ ਅੰਤ ਕੀ ਪ੍ਰਾਣੀ ਇਹ ਨਹੀਂ ਦੱਸ ਸਕਦਾ ਜੋ ਬੇਅੰਤ ਵਾਹਿਗੁਰੂ ਜੀ ਨੂੰ ਕੀ ਮਨਜੂਰ ਹੈ। ਜੋ ਭਾਣੇ ਨੂੰ ਸਿਰ ਮੱਥੇ ਉਪਰ ਰੱਖ ਕੇ ਮੰਨ ਲਵੇ, ਤੱਤੇ ਤਵੇ ਉਪਰ ਚੜ ਬੈਠੇ, ਦੇਗਾਂ ਦੇ ਗਰ ਪਾਣੀ ਵਿਚ ਵਕਤ ਸਿਰ ਜਾ ਉਬਲੇ, ਸਿਰ ਉਪਰ ਆਰਾ ਫਰਵਾਣ ਵੇਲੇ ਫਰਵਾ ਲਵੇ, ਤਾਂ ਉਹ ਪ੍ਰਾਣੀ ਸਦਾ ਮੁਕਤ ਪਰਪੱਕ ਹੈ, ਨਹੀਂ ਤਾਂ ਬੱਚਿਆਂ ਵਾਂਗ ਰੋਂਦਾ ਹੈ, ਢਾਹੀ ਮਾਰਦਾ ਹੈ ਤੇ ਆਪਣਾ ਸਿਰ ਪੱਥਰ ਨਾਲ ਮਾਰ ਮਾਰ ਕੇ ਭਾਣਾ ਨਾ ਮੰਨਣ ਦੀ ਰਜਾ ਆਪਣੇ ਆਪ ਨੂੰ ਦਿੰਦਾ ਹੈ। ਵਾਹਿਗੁਰੂ ਜੋ ਕਰਦਾ ਹੈ ਉਹ ਭਾਣੇ ਅਨੁਸਾਰ ਹੈ, ਕਾਨੂੰਨ ਅਨੁਸਾਰ, ਲੋੜ ਅਨੁਸਾਰ, ਪਰ ਕੀੜੀ ਨੂੰ ਕੀ ਪਤਾ ਹੈ ਪਰਬਤ ਦੀ ਲੋੜ ਹੈ। ਉਹ ਤਾਂ ਆਖਦੀ ਹੋਵੇਗੀ ਜੋ ਪਰਬਤ ਵਾਹਿਗੁਰੂ ਜੀ ਨੇ ਮੈਨੂੰ ਤੰਗ ਕਰਨ ਲਈ ਬਣਾਇਆ ਹੈ। ਉੱਲੂ ਆਖਦਾ ਹੋਵੇਗਾ ਜੋ ਵਾਹਿਗੁਰੂ ਜੀ ਨੇ ਮੈਨੂੰ ਤੰਗ ਕਰਨ ਲਈ ਦਿਨ ਨੂੰ ਸੂਰਜ ਚੜਾਉਂਦਾ ਹੈ। ਪਰ ਜਾਣਨ ਵਾਲੇ ਜਾਣਦੇ ਹਨ ਜੋ ਪਰਬਤਾਂ ਸੂਰਜਾਂ ਦੀ ਆਪੋ ਆਪਣੀ ਥਾਂ ਕਿਤਨੀ ਕੁ ਲੋੜ ਹੈ। ਭਾਵ ਇਹ ਹੈ ਜੋ ਸਾਡੀ ਅਕਲ ਵੀ ਇਤਨੀ ਹੈ ਜਿਤਨਾ ਸਾਡਾ ਵਿਸਥਾਰ ਜਾਂ ਉਸ ਤੋਂ ਚੱਪਾ ਕੋ ਵੱਧ ਘੱਟ, ਫਿਰ ਅਸੀਂ ਇਕ ਸ਼ਤਾਬਦੀ ਦੇ ਕੀੜੇ ਕੀਕਣ ਆਉਣ ਵਾਲੇ ਯੁੱਗਾਂ ਦਾ ਹਾਲ ਦੱਸ ਸਕਦੇ ਹਾਂ। ਘੜੀ ਕੀਕਣ ਸੂਰਜ ਦੀ ਕਲਾ ਪੂਰੀ ਤਰ੍ਹਾਂ ਖੋਲ ਕੇ ਦੱਸ ਸਕਦੀ ਹੈ ਜਾਂ ਮੱਕੜੀ ਕੀਕਣ ਬ੍ਰਹਮਾ ਦਾ ਵਿਸਥਾਰ ਨਿਰੂਪਣ ਕਰ ਸਕਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਜੋ ਇਕ ਕੋਲੋਂ ਦੋ ਵੱਡਾ ਹੈ, ਦੋ ਕੋਲੋਂ ਤਿੰਨ, ਤਿੰਨ ਕੋਲੋਂ ਚਾਰ ਇਤਿਆਦ, ਪਰ ਬੇਅੰਤ ਅੱਠ ਦੇ ਮੁਕਾਬਲੇ ਵਿਚ ਸਭ ਹੇਠ ਹਨ। ਜੀਕਣ ਸੂਰਜ ਦੇ ਸਾਹਮਣੇ ਹੋਰ ਤਾਰੇ ਹੇਠ ਹਨ ਜਾਂ ਜੀਕਣ ਪਹਾੜ ਦੇ ਸਾਹਮਣੇ ਰੇਤ ਦੇ ਕਣਕੇ ਤੇ ਨਿੱਕੇ ਵੱਡੇ ਵੱਟੇ ਹੇਠ ਹਨ। ਸੋ ਇਸੇ ਤਰ੍ਹਾਂ ਭਾਵੇਂ ਕਿੱਡੇ ਹੀ ਵੱਡੇ ਹੋ ਜਾਈਏ ਪਰ ਸਾਡੀ ਤੇ ਵਾਹਿਗੁਰੂ ਜੀ ਦੀ ਬੈਠ ਇਤਨੀ ਹੈ ਜਿਤਨੀ ਕਿ ਕਾਲ ਤੇ ਅਕਾਲ ਦੀ। ਇਸ ਤਰ੍ਹਾਂ ਸਾਡੀ ਅਕਾਲ ਤੇ ਭਾਣੇ ਹੁਕਮ ਵਿਚ ਵੀ ਰਾਤ ਦੇ ਦਿਨ ਦਾ ਫਰਕ ਹੈ। ਇਸ ਕਰਕੇ ਅਕਲ ਭਾਵੇਂ ਚੰਗੀ ਹੈ ਪਰ ਹੁਕਮ ਨੂੰ ਮਿਲਣ ਲਈ ਇਤਨੀ ਨਿਕੰਮੀ ਹੈ ਜਿਤਨੀ ਕਿ ਪਾਣੀ ਨੂੰ ਮਿਲਣ ਲਈ ਛਾਣ ਲਈ। ਅਕਲ ਮਾਇ ਕੀ ਨਿੱਕੀਆਂ ਗੱਲਾਂ ਨੂੰ ਤਾਂ ਘੁੱਟ ਕੇ ਪਕੜਦੀ ਹੈ, ਜੀਕਣ ਛਾਣੀ ਬੇਰਾਂ ਨੂੰ ਪਕੜ ਰੱਖਦੀ ਹੈ, ਪਰ ਸੂਖਮ ਤੱਤ ਪਾਣੀ ਵਾਂਗ ਵਿਚੋਂ ਵਗ ਜਾਂਦੇ ਹਨ। ਹੁਕਮ ਦਾ ਸਬੰਧ ਸੂਖਮ ਤੱਤ ਨਾਲ ਹੈ, ਅਕਾਲ ਨਾਲ ਨਾ, ਅਕਾਲ ਨਾਲ ਨਾ ਕਿ ਕਾਲ ਨਾਲ। ਹੁਣ ਇੱਥੇ ਸੋਚਣ ਵਾਲੀ ਗੱਲ ਇਹ ਹੈ ਜੋ ਅਕਾਲ ਤੇ ਹੁਕਮ ਵਿਚ ਕਿਤਨਾ ਕੁ ਸਬੰਧ ਹੈ। ਕੀ ਸਾਨੂੰ ਅਕਾਲ ਨੂੰ ਪਰਾਂ ਛੁੱਟ ਛੱਡਣਾ ਚਾਹੀਦਾ ਹੈ? ਜੇ ਨਹੀਂ ਤਾਂ ਕਿੱਥੇ ਤੋੜੀ? ਇਸਦਾ ਉੱਤਰ ਆਓ ਵਿਚਾਰੀਏ। ਸਾਡੇ ਅੰਦਰ ਤਿੰਨ ਹਨ, ਅਚੇਤ, ਸੁਚੇਤ, ਅਚਨਚੇਤ। ਆਓ ਹੁਣ ਇੱਕ ਨੂੰ ਲਾਓ। ਅਚੇਤ ਗੱਲਾਂ ਕੀ ਹੁੰਦੀਆਂ ਹਨ? ਉਹ ਜੋ ਕਰੀਏ ਪਰ ਪਤਾ ਨਾ ਲੱਗੇ। ਵੇਖੋ, ਦਿਲ ਧੜਕਣਾ, ਅੱਖਾਂ ਝਪਕਣਾ, ਸਵਾਸ ਲੈਣਾ ਆਦਿ ਕੰਮ ਕਿਹੇ ਅਚੇਤ ਹੋ ਰਹੇ ਹਨ। ਰਾਤ ਨੂੰ ਵੀ ਜਦ ਅਸੀਂ ਲੇਟ ਜਾਂਦੇ ਹਾਂ ਤਾਂ ਬਹੁਤ ਸਾਰੇ ਅਚੇਤ ਕੰਮ ਆਪਣੇ ਆਪ ਹੁੰਦੇ ਰਹਿੰਦੇ ਹਨ। ਸੁਚੇਤ ਗੱਲ ਕਰਨ ਲਈ ਯਤਨ ਦੀ ਲੋੜ ਹੈ। ਲਿਖਣ ਲਈ ਹੱਥ ਲਾਉਣਾ ਲੋੜੀਂਦਾ ਹੈ, ਪੜ੍ਹਨ ਲਈ ਜੀਭ ਲਾਉਣਾ, ਵੇਖਣ ਲਈ ਅੱਖਾਂ ਖੋਲਣਾ, ਸੋਚਣ ਲਈ ਯਾਦ ਤੇ ਚੇਤਾ, ਸਮਝਣ ਲਈ ਬੁੱਧੀ, ਖੁਸ਼ੀ ਲਈ ਦਿਲ ਦੀ ਠੰਡ ਕਿਤਿਆਦ, ਇਹ ਹੈ ਸੁਚੇਤ ਕਾਰਖਾਨਾ। ਪਰ ਵੇਖੋ, ਕਈ ਗੱਲਾਂ ਸੁਚੇਤ ਤੋਂ ਥਿੜਕੇ ਹੌਲੀ ਹੌਲੀ ਅਚੇਤ ਦੀ ਤਹਿ ਤੋੜੀ ਆ ਜਾਂਦੀਆਂ ਹਨ। ਜਿਹਾ ਕਿ ਕੱਪੜੇ ਪਾਉਣੇ, ਟੁਰਨਾ, ਬੋਲਣਾ ਜੋ ਬਚਣ ਲਈ ਯਤਨ ਨਾਲ ਹੁੰਦੇ ਹਨ। ਗੱਲ ਕੀ ਦੇਰ ਤੇ ਇਸਤੇਮਾਲ ਨਾਲ ਉਹ ਗੱਲ ਸੁਚੇਤ ਤੋਂ ਖਾਨੇ ਤੋਂ ਖਿਸਕੇ ਅਚੇਤ ਵਿਚ ਆ ਪੈਂਦੀ ਹੈ। ਪਰ ਸੁਚੇਤ ਦਾ ਦਰਜਾ ਅਚੇਤ ਕੋਲੋਂ ਇਤਨਾ ਉੱਚਾ ਹੈ ਜਿਤਨਾ ਮਨੁੱਖ ਇਕ ਬਾਂਦਰ ਕੋਲੋਂ ਵੱਡਾ ਹੈ। ਅਸੀਂ ਸੁਚੇਤਤਾ ਦਾ ਵੱਡਾ ਮਾਣ ਕਰਦੇ ਹਾਂ ਤਾਂ ਕਰੀਏ ਵੀ ਕਿਉਂ ਨਾ, ਕਿਉਂਕਿ ਇਹੋ ਤਾਂ ਪਸ਼ੂਆਂ ਤੇ ਮਨੁੱਖਾਂ ਵਿਚ ਫਰਕ ਹੈ। ਜੇ ਕਿਸੇ ਕੋਲੋਂ ਸੁੱਤਿਆਂ ਜਾਂ ਨਸ਼ੇ ਵਿਚ ਬੰਦੂਕ ਚੱਲ ਜਾਵੇ ਤਾਂ ਜੱਜ ਉਸ ਨੂੰ ਛੱਡ ਦਿੰਦੇ ਹਨ, ਕਿਉਂ ਆਖਦੇ ਹਨ ਜੋ ਸੁਚੇਤ ਨਹੀਂ ਸੁੱਤਿਆਂ ਅਚੇਤ ਸੀ। ਆਓ ਵੇਖੀਏ ਜੋ ਅਚੇਤ ਤੇ ਸੁਚੇਤ ਵਿਚ ਕੀ ਫਰਕ ਹੈ। ਵੇਖੋ, ਇਕ ਢਿੱਡ ਦੇ ਭਾਰ ਰਿੰਗਣ ਵਾਲਾ ਕੀੜਾ ਜੋਕ, ਕੀੜੀ ਆਦਿ ਜ਼ਮੀਨ ਉਪਰ ਤਾਂ ਚੇਤਨ ਹਨ ਤੇ ਜੇ ਉਨ੍ਹਾਂ ਨੂੰ ਕੋਈ ਅੱਗੋਂ ਛੇੜੇ ਤਾਂ ਇਧਰ ਉਧਰ ਹਟ ਜਾਂਦੇ ਹਨ। ਪਰ ਜੇ ਉਨ੍ਹਾਂ ਦੇ ਉਪਰ ਵੱਲ ਵਾਰ ਕਰੀਏ ਤਾਂ ਉਨ੍ਹਾਂ ਨੂੰ ਪਤਾ ਨਹੀਂ ਲੱਗਦਾ। ਸੱਪ ਵੀ ਢਿੱਡ ਦੇ ਭਾਰ ਰਿੰਘਦਾ ਹੈ, ਪਰ ਉਸ ਵਿਚ ਇਹ ਤਾਕਤ ਆ ਗਈ ਹੈ ਜੋ ਸਿਰੀ ਜ਼ਮੀਨ ਤੋਂ ਚੌਕੇ ਉੱਚਾ ਰੱਖੇ। ਇਸ ਕਰਕੇ ਦੁਸ਼ਮਣ ਨੂੰ ਉਪਰੋਂ ਵੀ ਬਸ ਚੱਲਦੇ ਬਾਹਰ ਨਹੀਂ ਕਰ ਦਿੰਦਾ। ਬਸ ਜੋ ਹਾਲ ਢਿੱਡ ਦੇ ਭਾਰ ਰਿੰਘਣ ਵਾਲਿਆਂ ਦਾ ਹੈ ਉਹ ਅਚੇਤ ਮੰਨਦਾ ਹੈ। ਉਹ ਹੇਠਲੇ ਦਰਜੇ ਜਾਂ ਤਬਕੇ ਦਾ ਮਨ ਹੈ, ਸਚੇਤ ਕਦ ਹੋਵੇਗਾ? ਜਦ ਮਨ ਦੀ ਸਿਲੀ ਉਪਰਲੇ ਲੈਵਲ ਵਿਚ ਆ ਜਾਵੇਗੀ, ਜਦ ਮਨ ਪੰਛੀਆਂ ਵਾਂਗ ਉਪਰ ਵੱਲ ਹਮਲਾ ਮਾਰੇਗਾ ਜਾਂ ਉੱਡੇਗਾ। ਜਿਤਨਾ ਮਨ ਉਪਰ ਨੂੰ ਉਠੇਗਾ ਉਤਨਾ ਹੀ ਉਸ ਨੂੰ ਚੇਤਨਤਾ ਵਧੇਰੀ ਆਵੇਗੀ। ਗੱਲ ਕੀ, ਸਚੇਤ ਉਹ ਦਰਜਾ ਹੈ ਜਦ ਮਨ ਪਸ਼ੂ ਬੈਤੀ ਦੀ ਤਹਿ ਨੂੰ ਛੱਡ ਆਕਾਸ਼ ਰੂਪੀ ਅਕਲ ਨੂੰ ਚਿਤਾਰੇਗਾ। ਇਸ ਤਰ੍ਹਾਂ ਸਾਇੰਸ ਵੇਤਾ ਅਕਾਲ ਨਾਲ ਭਵਿੱਖਤ ਕਾਲ ਦੀਆਂ ਗੱਲਾਂ ਸੋਚਦੇ ਹਨ। ਇਸੇ ਤਰ੍ਹਾਂ ਸਾਇੰਸ ਵੇਤਾ ਅਕਲ ਨਾਲ ਭਵਿੱਖਤ ਕਾਲ ਦੀਆਂ ਗੱਲਾਂ ਸੋਚਦੇ ਹਨ। ਜੋ ਅਮਕੇ ਮੇਲੇ ਹਨੇਰੀ ਆਵੇਗੀ, ਮੀਂਹ ਆਵੇਗਾ, ਬਰਫ਼ ਪਵੇਗੀ, ਕਿਉਂ ਜੋ ਉਨ੍ਹਾਂ ਨੂੰ ਪਤਾ ਹੁੰਦਾ ਹੈ ਜੋ ਭੂਤਕਾਲ ਵਿਚ ਜਦ ਇਹੋ ਜਿਹੀ ਹਾਲਤ ਸੀ ਤਾਂ ਨਤੀਜਾ ਇਹ ਹੋਇਆ ਸੀ। ਸੋ ਇਸ ਤਰ੍ਹਾਂ ਪਿੱਛੋਂ ਤੇ ਅੱਗੋਂ ਦਾ ਅਨੁਮਾਨ ਲਗਾ ਲਿਆ ਜਾਂਦਾ ਹੈ। ਇੱਥੇ ਤੋੜੀ ਤਾਂ ਅਕਲ ਕੰਮ ਕਰਦੀ ਹੈ, ਜੋਤ ਵਿਚ ਵੀ ਅਕਲ ਕੰਮ ਕਰਦੀ ਹੈ। ਫਰਕ ਇਤਨਾ ਹੈ ਜੋ ਸਾਇੰਸ ਤਾਂ ਸ਼ਕਤੀਆਂ ਨੂੰ ਵਿਚਾਰਦੀ ਹੈ ਤੇ ਜੋਤ ਗ੍ਰਹਿਆਂ ਦੀ ਚਾਲ ਤੋਂ ਆਪਣਾ ਨਤੀਜਾ ਕੱਢਦੀ ਹੈ। ਭਾਵ ਇਹ ਹੈ ਜੋ ਸੁਚੇਤ ਅਕਲ ਦੀ ਸਾਇੰਸ ਕੀ ਜੋਤ, ਕੀ ਘਰੇਲੂ ਕੰਮ, ਕੀ ਬਾਹਰਲੇ, ਸਭ ਵਿਚ ਲੱਗਦੀ ਹੈ। ਪਰ ਅਸਲ ਚੇਤ ਗੱਲਾਂ ਨੂੰ ਅਕਲ ਨਹੀਂ ਜਾਣ ਸਕਦੀ, ਨਾ ਜੋਤਿਸ਼ ਨਾ ਕੋਈ ਹੋਰ ਵਿਦਿਆ ਦੱਸ ਸਕਦੀ ਹੈ। ਕਿਉਂ? ਇਸ ਕਰਕੇ ਜੋ ਅਚਨ ਚੇਤ ਗੱਲਾਂ ਅਕਾਲ ਦੇ ਲੈਵਲ ਤੋਂ ਉਤਰ ਕੇ ਹੇਠਾਂ ਆਉਂਦੀਆਂ ਅਕਲ ਦੇ ਲੈਵਲ ਤੋਂ ਉਤਰ ਕੇ ਹੇਠਾਂ ਆਉਂਦੀਆਂ ਹਨ ਤੇ ਅਕਾਲ ਸਾਇੰਸਾਂ ਦੇ ਆਲਿਆਂ ਜੋਸ਼ ਚੱਕਰਾਂ ਦੇ ਵਿਦਿਆ ਦੀ ਕੈਦ ਤੋਂ ਉਪਰ ਹੈ। ਅਸੀਂ ਵੇਖ ਆਏ ਹਾਂ ਜੋ ਕਾਲ ਦਾ ਸੰਬੰਧ ਸਮੇਂ ਨਾਲ ਹੈ ਤੇ ਇਹ ਦੋਵੇਂ ਜੋਟੜਿਆਂ ਵਾਂਗ ਬਿੰਬ ਤੇ ਪ੍ਰਤੀਬਿੰਬ ਵਾਂਗ ਘਿਉ ਖਿਚੜੀ ਹਨ। ਪਰ ਅਕਾਲ ਦਾ ਤਾਂ ਲੈਵਲ ਹੀ ਹੋਰ ਦੁਨੀਆਂ ਤੇ ਹੋਰ ਪਰ ਅਕਾਲ ਦਾ ਤਾਂ ਲੈਵਲ ਹੀ ਹੋਰ ਦੁਨੀਆਂ ਦੀ ਹੋਰ ਸਦਾ ਹੁਣ ਨਿਰੰਤਰ ਵਾਲੀ ਹੈ। ਇਸ ਨੂੰ ਕੌਣ ਜਾਣਦਾ ਹੈ? ਅਚਨਚੇਤ ਲੈਵਲ ਸਾਡੇ ਤੋਂ ਇਤਨਾ ਉੱਚਾ ਹੈ ਜਿਤਨਾ ਕਿ ਸੱਪ ਤੋਂ ਅਸਮਾਨ। ਭਾਵ ਇਹ ਹੈ ਜੋ ਇਨ੍ਹਾਂ ਚੇਤਨਾਵਾਂ ਦੇ ਦਰਜਿਆਂ ਵਿਚ ਮੁੱਢਲਾ ਫਰਕ ਹੈ ਮਾਮੂਲੀ ਨਹੀਂ, ਇਤਨਾ ਜਿਤਨਾ ਕਿ ਪਾਣੀ ਪੌਣ ਤੇ ਤੇਜ ਦਾ, ਜੋ ਕਿ ਭਿੰਨ ਭਿੰਨ ਤਾਕਤਾਂ ਹਨ। ਹੁਕਮ ਦਾ ਆਦਿ ਅਕਾਲ ਹੈ ਤੇ ਸੁਚੇਤਪੁਣਾ ਕਾਲਬੱਧ ਹੈ। ਜੋ ਪ੍ਰਾਣੀ ਇਸ ਫਰਕ ਨੂੰ ਨਹੀਂ ਜਾਣਦਾ, ਹੁਕਮ ਨਾਲ ਲੜਦਾ ਹੈ, ਉਹ ਆਪਣੇ ਹੱਥ ਵਿਚ ਜੜ ਖੜਗ ਲੈ ਕੇ ਸੂਖਮ ਪਾਉਣ ਰੂਪੀ ਹੁਕਮ ਨਾਲ ਲੜਦਾ ਹੈ। ਕੀ ਅਸੀਂ ਹੱਥ ਨਾਲ ਬਾਜੂ ਨੂੰ ਕੱਟ ਸਕਦੇ ਹਾਂ? ਨਹੀਂ। ਕੀ ਅਸੀਂ ਮੈਲ ਜਾਂ ਕਾਲ ਆਕਾਸ਼ ਉਪਰ ਸੁੱਟ ਸਕਦੇ ਹਾਂ? ਨਹੀਂ। ਇਸੇ ਤਰ੍ਹਾਂ ਭਾਣੇ ਨਾਲ ਲੜਨਾ, ਬਾਜੂ ਨਾਲ ਭਿੜਨਾ ਹੈ, ਸੂਰਜ ਨਾਲ ਮਿਚਣਾ ਹੈ, ਆਕਾਸ਼ ਨਾਲ ਭੇਡ ਕਰਨਾ ਹੈ। ਪਰ ਭਾਵੇਂ ਅਸੀਂ ਅਚਨਚੇਤ ਹੁਕਮ ਦੀ ਕਿਉਂ ਨੂੰ ਨਹੀਂ ਪਕੜ ਸਕਦੇ, ਪਰ ਇਸ ਦੇ ਅੱਗੇ ਸਿਰ ਨਵਾ ਕੇ ਵੱਧ ਸਕਦੇ ਹਾਂ। ਵੇਖੋ, ਹੜ ਵੇਲੇ ਜੋ ਬੂਟੇ ਪਾਣੀ ਅੱਗੇ ਅਕੜ ਕੇ ਖਲੋਂਦੇ ਹਨ ਉਹ ਜੜਾਂ ਤੋਂ ਪੁੱਟ ਜਾਂਦੇ ਹਨ, ਪਰ ਜੋ ਬੂਟੀਆਂ ਗਰਦਨ ਲਚਕਾ ਕੇ ਪਾਣੀ ਨੂੰ ਉਤੋਂ ਥਾਣੀ ਲੰਘਣ ਦਿੰਦੀਆਂ ਹਨ ਉਹ ਖੈਰੀ ਮੈਰੀ ਰਹਿੰਦੀਆਂ ਹਨ। ਸੁੱਖ ਦੁੱਖ ਦੋਵੇਂ ਲੋੜਦੇ ਹਨ, ਕਿਉਂਕਿ ਦੁੱਖ ਨੇ ਹੀ ਤਾਂ ਸਾਡੀਆਂ ਮੁਹਾਰਾਂ ਮੋੜਨੀਆਂ ਹਨ ਵਾਹਿਗੁਰੂ ਵੱਲ। ਗੁਰਮੁਖ ਸੁੱਖ ਦੁੱਖ ਦੋਹਾਂ ਨੂੰ ਮੰਨ ਕੇ ਆਨੰਦ ਵਿਚ ਆਉਂਦੇ ਹਨ। ਮਨ ਕੀ ਮਤ ਤਿਆਗੋ ਅਰਜਨ, ਹੁਕਮ ਭੂ ਸੁਖ ਪਾਈਏ ਰੇ, ਜੋ ਪ੍ਰਭ ਕਰੇ ਸੋਈ ਪਲ ਮਾਨੋ, ਸੁਖ ਦੁੱਖ ਉਹੀ ਧਿਆਈਏ ਰੇ। ਭਾਣਾ ਹੁਕਮ ਜਦ ਹੈ ਹੀ ਉੱਪਰਲੀ ਦੁਨੀਆਂ ਵਾਲਾ ਤਾਂ ਹੇਠਾਂ ਲੜਨ ਨਾਲ ਕੀ ਬਣ ਸਕਦਾ ਹੈ? ਜੋ ਪੰਛੀ ਸਮਾਨ ਵਿਚ ਉੱਡਦਾ ਹੋਵੇ ਤਾਂ ਜ਼ਮੀਨ ਨੂੰ ਕੁੱਟਣ ਨਾਲ ਉਹ ਨਹੀਂ ਲੱਭ ਸਕਦਾ। ਸੋ ਇਸੇ ਤਰ੍ਹਾਂ ਅਚਨਚੇਤ ਹੁਕਮ ਪੰਛੀ ਹੈ, ਅਸੀਂ ਸੁਚੇਤਤਾ ਨਾਲ ਸਮਝ ਕੇ ਇਸ ਪਲ ਕਿੰਤੂ ਨਹੀਂ ਕਰ ਸਕਦੇ, ਪਰ ਹਾਂ ਅਸੀਂ ਇਸ ਹੁਕਮ ਅੱਗੇ ਸਿਰ ਨਵਾ ਕੇ ਸੁਖੀ ਹੋ ਸਕਦੇ ਹਾਂ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ, ਗੁਰਮਨ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਹੁਕਮ ਪਛਾਣਨ ਦਾ ਇੱਥੇ ਕੀ ਭਾਵ ਹੈ? ਕੀ ਇਸ ਦਾ ਭਾਵ ਇਹ ਹੈ ਜੋ ਇਸ ਦਾ ਕਾਰਨ ਸਾਡੀ ਸਚੇਤਤਾ ਵਿਚ ਆ ਗਿਆ ਹੈ? ਨਹੀਂ। ਅੰਤ ਕੀ ਬੰਦਾ ਬੇਅੰਤ ਨੂੰ ਕੀਕਣ ਸਮਝ ਸਕਦਾ ਹੈ? ਉਹ ਵਾਹਿਗੁਰੂ ਜੀ ਦੇ ਇਕ ਦੋ ਗੁਣਾਂ ਜਾਂ ਕਾਰਨੀਆਂ ਨੂੰ ਭਾਵੇਂ ਸਾਰੀ ਉਮਰ ਲਾ ਕੇ ਸਮਝ ਆਵੇ, ਪਰ ਇਹ ਸਮੁੰਦਰ ਵਿਚ ਬੂੰਦ ਪਛਾਣਨ ਵਾਲੀ ਗੰਧ ਹੈ। ਇਹ ਸਮੁੰਦਰ ਵਿਚ ਬੂੰਦ ਪਛਾਣਨ ਵਾਲੀ ਗੱਲ ਹੈ ਤੇ ਨਿਰੰਕਾਰ ਦੇ ਚਾਰ ਚੁਫੇਰੇ ਤਾਂ ਅਲੱਖ ਅਗੰਮ ਨਾਮ ਦੀ ਕੰਧ ਹੈ ਜਿਸ ਨੂੰ ਸਾਡੀਆਂ ਇੰਦਰੀਆਂ ਚੀਰ ਕੇ ਅੰਦਰ ਨਹੀਂ ਵੜ ਸਕਦੀਆਂ। ਪਛਾਣਨ ਦਾ ਭਾਵ ਸਿਰਫ ਇਤਨਾ ਹੈ ਜੋ ਗੁਰਮੁਖ ਇਸ ਦਰਜੇ ਉਪਰ ਪੜ ਕੇ ਜਾਣ ਜਾਂਦਾ ਹੈ, ਜੋ ਹੁਕਮ ਅਕਾਲ ਦੇ ਲੈਵਲ ਤੋਂ ਆਉਂਦਾ ਹੈ, ਇਸ ਕਰਕੇ ਕਥਨੀ ਬਦਨੀ ਤੋਂ ਬਾਹਰ ਹੈ। ਇਸ ਕਰਕੇ ਵਾਹਿਗੁਰੂ ਗਾਲ ਬੋਧ ਹੈ ਤੇ ਅਜਿਹਾ ਜਾਣਦਾ ਹੋਇਆ ਗੁਰਮੁਖ ਕਿਉਂ ਨੂੰ ਛੱਡ ਜਿਉ ਜੀ ਕਰ ਸਿਰ ਨਵਾ ਕੇ ਭਾਣੇ ਵਿਚ ਪ੍ਰਫੁੱਲਤ ਅਨੰਤ ਹੋ ਰਹਿੰਦਾ ਹੈ, ਤਦ ਉਹ ਹੁਕਮੀ ਬੰਦਾ ਬਣ ਜਾਂਦਾ ਹੈ। ਨਾ ਕੋ ਦੁਸ਼ਮਣ ਦੋਖੀਆ ਨਾ ਹੀ ਕੋ ਮੰਦਾ, ਗੁਰ ਕੀ ਸੇਵਾ ਸੇਵਕੋ ਨਾਨਕ ਕਸਮੇ ਬੰਦਾ। ਪਰ ਇੱਥੇ ਇਕ ਪ੍ਰਸ਼ਨ ਉਠੇਗਾ ਜੋ ਕਿ ਕਿਸੇ ਜਤਨ ਨਾਲ ਅਗਾਂਹ ਦੀ ਗੱਲ ਦਾ ਪਤਾ ਨਹੀਂ ਲੱਗ ਸਕਦਾ। ਉੱਤਰ ਹੈ, ਜੋ ਬਥੇਰੀਆਂ ਗੱਲਾਂ ਦਾ ਪਤਾ ਲੱਗਦਾ ਹੈ, ਧੂੰਆਂ ਵੇਖ ਕੇ ਅਸੀਂ ਅੱਗ ਦਾ ਅਨੁਮਾਨ ਘਰ ਬੈਠੇ ਹੀ ਲਾਉਂਦੇ ਹਾਂ। ਇਤਨਾ ਹੀ ਨਹੀਂ, ਜੋ ਸਿਆਣੇ ਪੁਰਸ਼ ਹੁੰਦੇ ਹਨ ਉਹ ਕੋਈ ਇਕ ਚਿੰਨ ਵੇਖ ਕੇ ਸਾਰਾ ਖੋਜ ਕੱਢ ਲੈਂਦੇ ਹਨ, ਨਬਜ਼ ਵੇਖ ਕੇ ਸਾਰੇ ਸਰੀਰ ਦਾ, ਅੱਖਾਂ ਵੇਖ ਕੇ ਚਾਲ ਚੱਲਣ ਦਾ ਜਾਂ ਗੱਲਬਾਤ ਅੰਦਰਲੇ ਮਨ ਦਾ। ਪਰ ਇਨ੍ਹਾਂ ਗੱਲਾਂ ਨੂੰ ਅਚਨਚੇਤ ਨਹੀਂ ਆਖਣਾ ਚਾਹੀਦਾ। ਅਚਨਚੇਤ ਗੱਲਾਂ ਉਹ ਹੁੰਦੀਆਂ ਹਨ ਜੋ ਸੋਚਣ ਸਮ ਤੋਂ ਬਾਹਰ ਹੋਣ, ਇਨ੍ਹਾਂ ਨੂੰ ਹੀ ਹੁਕਮ ਕਰਕੇ ਆਖੀਦਾ ਹੈ। ਭਾਵ ਇਹ ਹੈ, ਜੋ ਜਿੱਥੋਂ ਤੋੜੀ ਅਕਲ ਦੀ ਚਾਂਦ ਮਾਰੀ ਚੱਲੇ ਉਥੇ ਤੋੜੀ ਤਾਂ ਅਕਲ ਜ਼ਰੂਰ ਲੜਾਉਣੀ ਚਾਹੀਦੀ ਹੈ। ਪਰ ਹੈ ਹਰ ਇਕ ਬੰਦੂਕ ਦੀ ਆਪੋ ਆਪਣੀ ਮਾਰ ਹੈ ਤੇ ਇਸ ਤੋਂ ਵਧੇਰੇ ਨਿਸ਼ਾਨਾ ਨਹੀਂ ਫੁੰਡ ਸਕਦੀ। ਸੋ ਇਸੇ ਤਰ੍ਹਾਂ ਕਿਆਸ ਕਿਆਫਾ ਜੋਤ ਸਮਾਨ ਜੋਤਿਸ਼ ਅਨੁਮਾਨ ਕਿਸੇ ਤੋੜੀ ਤਾਂ ਮਾਰ ਕਰ ਸਕਦੇ ਹਨ, ਪਰ ਗਾਂਹ ਹੁਕਮ ਦਾ ਅਕਾਲ ਦਾਇਰਾ ਹੈ ਜਿਸ ਅੰਦਰ ਅੰਤ ਕੀ ਪ੍ਰਾਣੀ ਜੁੱਤੀ ਲਾਹੇ ਬਗੈਰ ਨਹੀਂ ਵੜ ਸਕਦਾ। ਇਹ ਜੁੱਤੀ ਲਾਉਣਾ ਕੀ ਹੈ? ਇਹ ਹੈ ਹੋਮੇ ਨੂੰ ਪਰੇ ਸੁੱਟ ਕੇ ਸਰਬ ਹੋਂ ਦੇ ਅੱਗੇ ਸਿਰ ਨਿਭਾਉਣਾ। ਕਈ ਵਾਰੀ ਅਸੀਂ ਸੋਚਦੇ ਹਾਂ ਜੋ ਵਾਹਿਗੁਰੂ ਨੂੰ ਸਾਡੇ ਕੰਮ ਵਿਚ ਦਖਲ ਦੇਣ ਦੀ ਕੀ ਲੋੜ ਹੈ। ਇਹ ਤਾਂ ਉਹ ਗੱਲ ਹੈ ਜਿਸ ਤਰ੍ਹਾਂ ਕੋਈ ਨੌਕਰ ਆਖੇ ਜੋ ਮਾਲਕ ਨੂੰ ਰਸੋਈ ਦੇ ਕੰਮ ਵਿਚ ਦਖਲ ਦੇਣ ਦੀ ਕੀ ਲੋੜ ਹੈ। ਅਸਲ ਗੱਲ ਤਾਂ ਇਹ ਹੈ ਕਿ ਵਾਹਿਗੁਰੂ ਦੇ ਹੁਕਮ ਅਨੁਸਾਰ ਹੀ ਸਾਰੀ ਸੰਸਾਰ ਕਲਾ ਚੱਲ ਰਹੀ ਹੈ। ਅਸੀਂ ਸਾਰੇ ਵਾਹਿਗੁਰੂ ਜੀ ਦੇ ਮੁਨੀਮ ਕਰਿੰਦੇ ਹਾਂ। ਜਦ ਤੋੜੀ ਅਸੀਂ ਭਾਣੇ ਵਿਚ ਚੱਲਦੇ ਹਾਂ ਤਦ ਤੋੜੀ ਕੰਮ ਸਾਡੀ ਤਵੀਲ ਵਿਚ ਹੈ, ਨਹੀਂ ਤਾਂ ਵਾਹਿਗੁਰੂ ਸਾਨੂੰ ਥੱਪੜ ਮਾਰ ਕੇ ਸੁਧਾਰਦਾ ਹੈ। ਜੇ ਨਾ ਸਮਝੀਏ ਤਾਂ ਲੱਤ ਮਾਰ ਕੇ ਘਰੋਂ ਬਾਹਰ ਕਰ ਛੱਡਦਾ ਹੈ। ਭਾਣਾ ਮੰਨਣ ਵਿਚ ਸਾਡੀ ਵਡਿਆਈ ਤੇ ਸਿਆਣਪ ਹੈ। ਕਾਨੂੰਨ ਕੀ ਹਨ? ਇਹ ਉਹ ਵੱਡੀਆਂ ਸੜਕਾਂ ਹਨ ਜਿਨ੍ਹਾਂ ਰਾਹੀਂ ਹੁਕਮ ਦੀ ਗੱਡੀ ਚੱਲਦੀ ਹੈ। ਸੜਕਾਂ ਨੂੰ ਛੱਡ ਕੇ ਖੜੋਚਿਆਂ ਵਿਚ ਬਣ ਨਾਲ ਗੱਡੀ ਨੇ ਆਪੇ ਹੀ ਠੋਕਰਾਂ ਖਾ ਕੇ ਟੁੱਟਣਾ ਹੈ। ਪਾਣੀ ਨੇ ਤਾਂ ਹੇਠਾਂ ਵਗਣਾ ਹੈ, ਅੱਗ ਨੇ ਲਾਟਾਂ ਰਾਹੀਂ ਉਪਰ ਚੜ੍ਹਨਾ ਹੈ। ਜੇ ਅਸੀਂ ਇਸ ਤਰ੍ਹਾਂ ਕੁਦਰਤ ਦੇ ਸਾਰੇ ਕਾਨੂੰਨ ਪੜ ਕੇ ਉਨ੍ਹਾਂ ਚੇਤੇ ਰੱਖੀਏ ਤਾਂ ਅਸੀਂ ਹੁਕਮ ਵਿਚ ਸਮਾ ਕੇ ਸੁਖੀ ਹੋਵਾਂਗੇ। ਪਾਣੀ ਸਾਡਾ ਨੌਕਰ ਬਣ ਜਾਏਗਾ, ਅੱਗ ਸਾਡੀ ਨੁਕਰਾਣੀ। ਪਰ ਇਸ ਦੇ ਉਲਟ ਜੇ ਅਸੀਂ ਅੱਗ ਪਾਣੀ ਨੂੰ ਉਲਟਾ ਟੋਣ ਦਾ ਯਤਨ ਕਰੀਏ ਤਾਂ ਇਹੋ ਜਮਦੂਤ ਬਣ ਕੇ ਸਾਨੂੰ ਡਾਂਟਣਗੇ ਤੇ ਦੁੱਖ ਦੇਣਗੇ। ਹੁਕਮ ਨੂੰ ਬੁੱਝਣਾ ਇਹ ਹੈ ਜੋ ਕੁਦਰਤ ਦੇ ਕਾਨੂੰਨ ਖੇਜ ਨਾਲ ਸਮਝ ਵਿਚ ਆ ਜਾਂਦੇ ਹਨ। ਪਰ ਅਸਲੀ ਹੁਕਮ ਤਾਂ ਉਹ ਹੈ ਜਿਸਦੀ ਕਿਉਂ ਨਹੀਂ ਇੱਥੇ ਸਿਰ ਝੁਕਾਉਣਾ ਹੀ ਬਣਦਾ ਹੈ। ਵਾਹਿਗੁਰੂ ਨੂੰ ਹੁਕਮ ਦੀ ਕਿਉਂ ਲੋੜ ਹੈ? ਉੱਤਰ ਹੈ, ਜੋ ਤਾਕਤ ਬਿਨਾਂ ਕੁਝ ਨਹੀਂ ਹੋ ਸਕਦਾ। ਹੁਣ ਵਾਹਿਗੁਰੂ ਜੇ ਕਰਤਾ ਪੁਰਖ ਹੈ ਤਾਂ ਕਰਤੇ ਨੂੰ ਕਰਨ ਦੀ ਸ਼ਕਤੀ ਦੀ ਲੋੜ ਹੈ। ਇਸੇ ਕਰਕੇ ਵਾਹਿਗੁਰੂ ਜੀ ਵਿਚ ਹੁਕਮ ਸੱਤਾ ਹੈ, ਇਸ ਮਨ ਨੂੰ ਬਚ ਦੇ ਦਰਜੇ ਉਪਰ ਲਿਆਉਂਦੀ ਹੈ ਤੇ ਫਿਰ ਕਰਮ ਵਿਚ ਬਦਲਦੀ ਹੈ। ਇਹ ਫੁੱਲ ਨੂੰ ਰੋਲ ਵਿਚ ਉਲਟ ਆਉਂਦੀ ਹੈ। ਹੋਰ ਮਤਾਂ ਵਿਚ ਵਾਹਿਗੁਰੂ ਜੀ ਨੂੰ ਸਾਖੀ ਪੁਰਖ ਆਖਿਆ ਹੈ, ਭਾਵ ਜੋ ਤੱਕਦਾ ਹੈ। ਹੁਣ ਤੱਕਣ ਵਾਲੇ ਨੂੰ ਤਾਕਤ ਦੀ ਲੋੜ ਨਹੀਂ, ਕਿਉਂਕਿ ਤੱਕ ਕੇ ਉਸਨੇ ਜਾਗਤ ਖੇਡ ਦੇ ਰੰਗ ਵਿਚ ਭੰਗ ਨਹੀਂ ਪਾਉਣਾ। ਪਰ ਅਜਿਹਾ ਵਾਹਿਗੁਰੂ ਨਿਰਾ ਅਕਾਲ ਪੁਰਖ ਨਹੀਂ, ਉਹ ਕਰਤਾ ਪੁਰਖ ਹੈ ਤੇ ਕਰਤੇ ਦੀ ਕਾਲ ਨਾਲ ਗੰਢ ਹੁਕਮ ਨਾਲ ਹੀ ਪੈਂਦੀ ਹੈ। ਹੁਕਮ ਇਸ ਕਰਕੇ ਵਾਹਿਗੁਰੂ ਜੀ ਦਾ ਵੱਡਾ ਜ਼ਰੂਰੀ ਅੰਗ ਹੈ। ਅੰਤ ਨੂੰ ਅਸਾਂ ਇਸ ਗੱਲ ਦਾ ਉੱਤਰ ਲੱਭਣਾ ਹੈ ਜੋ ਕਿ ਨਾਮ ਪ੍ਰਾਪਤੀ ਦੇ ਪਿੱਛੋਂ ਹੁਕਮ ਦਾ ਪਤਾ ਲੱਗਦਾ ਹੈ ਕਿ ਨਹੀਂ। ਉੱਤਰ ਹੈ, ਜੋ ਵੇਖੋ ਨਾਮ ਕੀ ਹੈ, ਇਹ ਅਕਾਲ ਮੰਡਲ ਵਿਚ ਵਸਣ ਦਾ ਦੂਜਾ ਨਾਮ ਹੈ। ਜਦ ਪ੍ਰਾਣੀ ਇਸ ਮੰਡਲ ਵਿਚ ਚੱਪੜ ਗਿਆ ਤਾਂ ਉਸ ਲਈ ਜੀਵਨ ਗੇਣਵੇਂ ਸਾਲਾਂ ਵਾਸਤੇ ਨਹੀਂ, ਸਗੋਂ ਸਦਾ ਸਦਾ ਲਈ ਹੈ, ਬੇਅੰਤ ਤੋੜੀ। ਹੁਣ ਜਦ ਉਸਦੀ ਉਮਰ ਬੇਅੰਤ ਕਾਲ ਹੋ ਗਈ ਤਾਂ ਵੇਖੋ ਉਸ ਨੂੰ ਇਸ ਜਾਣਨ ਦੀ ਕਾਲ ਕੀ ਰਹੀ ਕਿ ਫਲਾਨੀ ਗੱਲ ਕਦ ਹੋਣੀ ਹੈ ਜਾਂ ਨਹੀਂ, ਕਿਉਂਕਿ ਬੇਅੰਤ ਦਾ ਕਿਸੇ ਪਾਸ ਕਾਲ ਨਾਲ ਇਤਨਾ ਹੀ ਸਬੰਧ ਹੋ ਜਾਂਦਾ ਹੈ ਜਿਤਨਾ ਆਕਾਸ਼ ਦਾ ਕਿਸੇ ਖਾਸ ਟੋਏ ਟਿੱਬੇ ਨਾਲ। ਆਕਾਸ਼ ਤਾਂ ਸਾਰਿਆਂ ਟੋਇਆ ਟਿੱਬਿਆਂ ਨੂੰ ਇਕੋ ਵਕਤ ਨਿਰੰਤਰ ਢਕਦਾ ਹੈ, ਫਿਰ ਉਸ ਲਈ ਕੀ ਜੋ ਫਲਾਣਾ ਟੋਇਆ ਟਿੱਬਾ ਕਿੱਥੇ ਹੈ? ਭਾਵ ਇਹ ਜੋ ਗੁਰਮੁਖ ਸਦਾ ਹੁਣ ਵਿਚ ਰਹਿਣ ਕਰਕੇ ਅਗਾਂਹ ਪਿੱਛੇ ਦਾ ਖਿਆਲ ਮੂਲੋਂ ਹੀ ਨਹੀਂ ਕਰਦਾ, ਕਿਉਂਕਿ ਜੋ ਹੋਣਾ ਹੈ ਉਹ ਵਸ਼ ਆਪਣੇ ਸਮੇਂ ਉਪਰ ਹੋਣਾ ਹੈ। ਸਦਾ ਹੋਣ ਨੂੰ ਛੱਡ ਕੇ ਅਗੇਤਨ ਜਾਂ ਪਛੇਤਨ ਨੂੰ ਵੇਖਣਾ ਉਹ ਭੁੱਲ ਹੈ, ਜਿਸ ਤਰ੍ਹਾਂ ਪ੍ਰਾਣੀ ਮਨੁੱਖ ਦੀ ਜੂਨ ਨੂੰ ਉਪੜ ਕੇ ਫਿਰ ਬਾਂਦਰ ਬਣ ਵਾਸਤੇ ਤੰਗਦਾ ਹੋਵੇ। ਦੂਜੀ ਗੱਲ ਇਹ ਹੈ ਕਿ ਜਦ ਤੋੜੀ ਪ੍ਰਾਣੀ ਕਾਲ ਦੇ ਅੱਗੇ ਰਿਸ਼ ਵਿਚ ਖਿੱਚਤ ਹੈ, ਤਦ ਤੋੜੀ ਅਕਾਲ ਦੀ ਸਦਾ ਹੁਣ ਤੋਂ ਬਾਂਝਿਆ ਹੋਇਆ ਹੈ। ਇਹ ਨਹੀਂ ਹੋ ਸਕਦਾ ਜੋ ਕਾਲ ਦੀ ਸਦਾ ਹੁਣ ਨੂੰ ਲੈ ਕੇ ਫਿਰ ਵੀ ਅਸੀਂ ਅੱਗੇ ਪਿੱਛੇ ਨੂੰ ਪਕੜ ਰੱਖੀਏ। ਇਹ ਦੋਵੇਂ ਗੱਲਾਂ ਮੁਤਜਾਤ ਹਨ। ਭਾਵ ਇਹ ਹੈ ਜੋ ਨਾਮ ਤਾਂ ਇਕ ਖਮੀਰ ਸੀ ਜਿਨੇ ਸਾਡੇ ਨਵਤਾ ਨਗਾਦ ਨੂੰ ਬਦਲਣਾ ਸੀ। ਜੇ ਅਸੀਂ ਅੱਗੇ ਪਿੱਛੇ ਨੂੰ ਛੱਡਣ ਵਾਸਤੇ ਤਿਆਰ ਨਹੀਂ ਤਾਂ ਇਸਦਾ ਭਾਵ ਇਹ ਹੈ ਜੋ ਸਾਨੂੰ ਅਕਾਲ ਨਾਲੋਂ ਕਾਲ ਪਿਆਰਾ ਹੈ। ਜੀਵਨ ਨਾਲੋਂ ਮੌਤ ਪਿਆਰੀ ਹੈ, ਸਿਹਤ ਕੋਲੋਂ ਬਿਮਾਰੀ ਚੰਗੀ ਹੈ। ਇਸ ਕਰਕੇ ਨਾਮ ਵਸਤਾ ਵਿਚ ਜਿੰਨਾ ਅਸੀਂ ਗਾਂਹ ਦੀ ਸੋਚ ਕਰਦੇ ਹਾਂ ਉਤਨੇ ਅਸੀਂ ਅਕਾਲ ਤੋਂ ਥੜਕੇ ਕਾਲ ਵੱਲ ਆਉਂਦੇ ਹਾਂ। ਨਾਮ ਦੀ ਪੂਰਨ ਵਸਤਾ ਉਹ ਹੈ ਜਦ ਹੁਕਮ ਸਾਡੇ ਅੰਦਰ ਪੂਰਾ ਘਰ ਘਰ ਜਾਂਦਾ ਹੈ। ਅਸੀਂ ਅੱਗ ਪਿਛ ਨੂੰ ਛੱਡ ਨਿਰੰਤਰ ਅਕਾਲ ਨੂੰ ਮੁੱਖ ਰੱਖ ਕੇ ਸਹਿਜ ਨੂੰ ਫੜ ਲੈਂਦੇ ਹਾਂ। ਫਿਰ ਜੋ ਹੋਵੇ ਸੋ ਹੋਵੇ, ਜਦ ਹੋਵੇ ਤਦ ਹੋਵੇ, ਗੁਰਮੁਲੇ ਇਕ ਬਰਾਬਰ ਹੈ, ਇਹੋ ਤਾਂ ਲੱਭਣਾ ਹੈ। ਕਿਆ ਪੜੀਏ ਕਿਆ ਗੁਣੀਏ, ਕਿਆ ਬੇਦ ਪੁਰਾਣਾ ਸੁਣੀਏ, ਪੜੇ ਸੁਣੇ ਕਿਆ ਹੋਈ, ਜਾਂ ਸਹਿਜ ਨਾ ਮਿਲੇ ਉਹ ਸੋਈ। ਸਹਿਜ ਅਵਸਥਾ ਵਿਚ ਚੱਪੜ ਫਿਰ ਪ੍ਰਾਣੀ ਹਰ ਵੇਲੇ ਤਿਆਰ ਵ ਤਿਆਰ ਹੈ, ਮਨ ਲਈ ਵੀ, ਜੀਣ ਲਈ ਵੀ, ਚਰਖੜੀ ਤੇ ਚੜ੍ਹਨ ਲਈ ਵੀ, ਤੇ ਰਾਸ ਗੰਛ ਉਪਰ ਬੈਠਣ ਲਈ ਵੀ, ਮੀਰੀ ਲਈ ਵੀ, ਤੇ ਪੀਰੀ ਲਈ ਵੀ, ਤੇਗ ਚਲਾਉਣ ਲਈ ਵੀ, ਦੇਗ ਵਰਤਾਉਣ ਲਈ ਵੀ, ਭਾਵ ਹਰ ਗੱਲ ਮਨ ਪੂਰਾ ਉਤਰਨ ਲਈ। ਬਸ ਇਹੋ ਤਾਂ ਅੰਮ੍ਰਿਤਾ ਸਹਿਜ ਵਿਚ ਬਦਲਣਾ ਹੈ, ਇਹੋ ਤਾਂ ਹੁਕਮ ਨੂੰ ਅਨੁਭਵ ਕਰਕੇ ਵਾਹਿਗੁਰੂ ਜੀ ਵਿਚ ਸਮਾਉਣਾ ਹੈ। ਪਰ ਕੀ ਗੁਰਮੁਖ ਦਾ ਹਰ ਇਕ ਬੋਲ ਸੱਚਾ ਹੋ ਜਾਂਦਾ ਹੈ? ਹਾਂ, ਉਹ ਜੋ ਬੋਲਦਾ ਹੈ ਯਥਾਰਥ ਹੈ, ਜੋ ਕਹਿੰਦਾ ਹੈ ਵਛ ਹੋਣਾ ਹੈ। ਵੇਖੋ, ਗੁਰੂ ਬਾਬਾ ਜੀ ਨੇ ਮੁਗਲੀਆ ਰਾਜ ਦਾ ਨਸ਼ਟ ਹੋਣਾ ਪਹਿਲਾਂ ਹੀ ਕਹਿ ਛੱਡਿਆ ਸੀ। ਤਲੰਗ ਮੱਲਾ ਪਹਿਲਾ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਮੇਲਾ ਲੋ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਮੇਲਾ ਲੋ। ਸਰਮ ਧਰਮ ਦੋਏ ਛਪ ਖਲੋਏ, ਕੂੜ ਫਿਰੇ ਪ੍ਰਧਾਨ ਮੇਲਾ ਲੋ। ਕਾਜੀਆਂ ਬਾਹਮਣਾ ਕੀ ਗੱਲ ਤੱਕੀ, ਅਗਦ ਪੜੇ ਸ਼ੈਤਾਨ ਮੇਲਾ ਲੋ। ਮੁਸਲਮਾਨੀਆਂ ਪੜੇ ਕਿਤੇਬਾ, ਕਸ਼ਟ ਮੇ ਕਰੇ ਖਦਾਏ ਮੇਲਾ ਲੋ। ਜਾ ਸਨਾਤੀ ਹੋਰ ਨਵਾਣੀਆਂ, ਇਹ ਵੀ ਲੇਖੇ ਲਾਏ ਮੇਲਾ ਲੋ। ਖੂਨ ਕੇ ਸੋਲੇ ਗਾਵੀਏ ਨਾਨਕ, ਰਤ ਕਾ ਕੁੰਗੂ ਪਾਏ ਮੇਲਾ ਲੋ। ਸਾਹਿਬ ਕੇ ਗੁਣ ਨਾਨਕ ਗਾਵੇ, ਮਾਸਪੁਰੀ ਵਿਚ ਆਖ ਮਸੋਲਾ। ਜਿਨੋ ਪਾਈ ਰੰਗ ਰਵਾਈ, ਬੈਠਾ ਵੇਖੇ ਬਾਖੂ ਗੇਲਾ। ਸੱਚਾ ਸੋ ਸਾਹਿਬ ਸੱਚ ਤੁਮਾਮਸ, ਸੱਚੜਾ ਨਿਉ ਕਰੇ ਮਸੋਲਾ। ਕਾਇਆ ਕੱਪੜ ਟੁਕ ਟੁਕ ਹੋ ਸੀ, ਹਿੰਦੁਸਤਾਨ ਸਮਾਲ ਸੀ ਬੋਲਾ। ਆਵਣ ਡਤਰੇ ਜਾਣ ਸਤਨਵੇ, ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਆਉਣ ਠਤਰੇ ਜਾਣ ਸਤਨਵੇ, ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਪਰ ਅਜਿਹੇ ਬਚਨ ਵੀ ਖੇਚੜ, ਕੋਸ਼ਿਸ਼ ਜਾਂ ਜਤਨ ਵਾਲੇ ਨਹੀਂ, ਸਗੋਂ ਇਹ ਸਹਿਜ ਦਾ ਇਕ ਸਮੂਹ ਜਾਂ ਪ੍ਰਤੱਖ ਚਮਤਕਾਰਾ ਹੋ ਜਾਂਦੇ ਹਨ। ਨਾਮ ਵਿਚ ਪ੍ਰਪੱਕ ਹੋਣ ਤੇ ਸਰੀਰ ਰੂਪੀ ਮਿਕਨਾਤੀਸੀ ਸੋਈ ਵਾਹਿਗੁਰੂ ਰੂਪੀ ਮਿਕਨਾਤੀਸ ਨਾਲ ਬਿਲਕੁਲ ਐਨ ਇਕ ਹੋ ਕੇ ਉਹ ਰੂਪ ਹੋ ਜਾਂਦੀ ਹੈ। ਫਿਰ ਪ੍ਰਾਣੀ ਵਿਚੋਂ ਸਭ ਬਿੰਗ ਟਿੰਗ ਤਰੇੜ ਚੀਰ ਖਿੱਚ ਤੋਜੋ ਸਭ ਦੂਰ ਹੋ ਜਾਂਦੀ ਹੈ, ਤੇ ਪ੍ਰਾਣੀ ਵਾਹਿਗੁਰੂ ਜੀ ਦੀ ਮੌਜ ਵਿਚ ਆ ਕੇ ਖਾਲਸਾ ਬਣ ਜਾਂਦਾ ਹੈ। ਫਿਰ ਉਹ ਅੰਤ ਕੀ ਜੀਵਨੀ ਬੇਅੰਤ ਕੌਲ ਫੁੱਲ ਹੋ ਜਾਂਦਾ ਹੈ। ਤਦ ਉਹੀ ਤਕਾਲਦਰਸੀ ਅਕਾਲ ਸ਼ੀਸ਼ਾ ਬਣ ਜਾਂਦਾ ਹੈ। ਫਿਰ ਕਿਉਂ ਨਾ ਉਸ ਗੁਰਮੁਖ ਵਿਚ ਸਾਰੇ ਅਕਾਲ ਦਾ ਪ੍ਰਤੀਬਿੰਬ ਪਵੇ, ਕਿਉਂਕਿ ਅਕਾਲ ਤਾਂ ਅਕਾਲ ਦਾ ਹੀ ਪ੍ਰਤੀਬਿੰਬ ਹੈ। ਪਰ ਇਹ ਪ੍ਰਤੀਬਿੰਬ ਵੀ ਬਿਨ ਖਿੱਚਲੇ ਹੀ ਬਣਦਾ ਹੈ, ਤੇ ਬਿਨ ਖਿੱਚਲੇ ਹੀ ਸਮੇਂ ਪਿੱਛੋਂ ਲੋਪ ਹੋ ਜਾਂਦਾ ਹੈ। ਇਸ ਕਰਕੇ ਮਹਾਨ ਪੁਰਖ ਆਪਣੇ ਸਮੇਂ ਦੇ ਪੂਰੇ ਪੂਰੇ ਅਚਲੀ ਸ਼ੀਸ਼ੇ ਹੁੰਦੇ ਹਨ। ਇਤਨਾ ਹੀ ਨਹੀਂ, ਉਹ ਆਪਣੀ ਬਾਣੀ ਦੁਆਰਾ ਕਲਯੁਗ ਨੂੰ ਸਤਯੁਗ ਵਿਚ ਬਲਦੇ ਹਨ, ਤੇ ਗੁਰਮੁਖਾਂ ਨੂੰ ਹੁਕਮੀ ਬੰਦਾ ਬਣਨ ਦਾ ਗਾਢੀ ਰਾਹ ਦੱਸਦੇ ਹਨ। ਇਸ ਅਵਸਥਾ ਵਿਚ ਉਨ੍ਹਾਂ ਦਾ ਬਚਨ ਅਟਲ ਹੈ, ਕਿਉਂਕਿ ਉਹ ਵਾਹਿਗੁਰੂ ਜੀ ਦਾ ਆਪ ਕਢਾਇਆ ਬਚਨ ਹੈ। ਅਗਾਮ ਗੋਚਰ ਸਾਹਿਬ ਗਮ ਗੋਚਰ ਸਚ ਸਾਹਿਬ ਮੇਰਾ ਨਾਨਕ ਬੋਲੇ ਬੋਲਾਇਆ ਤੇਰਾ। ਮਰਨ ਦੇ ਪਿੱਛੋਂ ਕਾਲ ਉਨ੍ਹਾਂ ਗੁਰਮੁਖਾਂ ਦੇ ਆਸ ਪਾਸਿਓਂ ਇਹ ਝੜ ਜਾਂਦਾ ਹੈ। ਜੀਕਣ ਅੰਤ ਫੁੱਲ ਪੱਕਣ ਤੇ ਡਾਲੀ ਤੋਂ ਆਪਣੇ ਆਪ ਡਿੱਗ ਜਾਂਦੇ ਹਨ, ਜਾਂ ਜੀਕਣ ਦਿਆਰ ਦੇ ਬੂਟੇ ਦੇ ਬੀਜ ਉਸਦੇ ਤੁੱਕੇ ਤੋਂ ਹੇਠਾਂ ਡਿੱਗ ਪੈਂਦੇ ਹਨ, ਤੇ ਪਿੱਛੇ ਫਿਰ ਅਕਾਲ ਦਾ ਡੰਡਲ ਹੀ ਰਹਿ ਜਾਂਦਾ ਹੈ। ਭਾਵ ਇਹ ਹੈ ਜੋ ਉਨ੍ਹਾਂ ਦਾ ਪੰਜ ਭੂਤ ਸਰੀਰ ਵੀ ਹੁਕਮ ਨਾਲ ਇਤਨਾ ਸਵੱਛ ਹੋ ਜਾਂਦਾ ਹੈ ਜੋ ਉਹ ਵੀ ਕੋਹੇ ਨੂਰ ਵਾਂਗ ਦਲਕਦਾ ਹੈ, ਪਰ ਪੰਜ ਭੂਤਕ ਸਰੀਰ ਤਿਆਗਣ ਤੇ ਉਹ ਕਾਲ ਮੂਰਤ ਬਣ ਕੇ ਫਿਰ ਕਾਲ ਦੇ ਬਸ ਪਰ ਪੁਕਾਰ ਬਿਨਾਂ ਕਦੀ ਨਹੀਂ ਆਉਂਦੇ। ਗੁਰਮੁਖ ਦੀ ਜਿੰਦ ਇਸ ਤਰ੍ਹਾਂ ਹੁਕਮ ਦੀ ਇਕ ਸਾਰੰਗੀ ਬਣ ਜਾਂਦੀ ਹੈ, ਤੇ ਜਿਉਂ ਜਿਉਂ ਨਟੂਆ ਤਾਂਤੀ ਵਜਾਉਂਦਾ ਹੈ ਤਿਉਂ ਤਿਉਂ ਵੱਜਦੀ ਹੈ। ਇਸ ਕਰਕੇ ਹੁਕਮ ਕੀ ਹੈ? ਇਹ ਵਾਸਤਵ ਵਿਚ ਅਕਾਲ ਕਾਲ ਹੈ, ਭਾਵ ਉਹ ਕਾਰ ਜੋ ਅੰਤ ਕੀ ਜੀਵਾਂ ਦੀ ਕਲਪਨਾ ਤੋਂ ਬਾਹਰ ਹੈ। ਇਹ ਕਾਲ ਤੋਂ ਇਤਨੀ ਉੱਚੀ ਹੈ ਜਿਤਨੀ ਕਿ ਐਵਰੈਸਟ ਦੀ ਚੋਟੀ ਸਾਗਰ ਤੋਂ ਉੱਚੀ ਹੈ। ਇਹ ਬੇਅੰਤ ਦੀ ਰੋਹ ਹੈ, ਜਿਕਣ ਅੱਗ ਪਿੱਛ ਅੰਤ ਦੀ ਖੇਡ ਹੈ। ਹੁਕਮ ਵਿਚ ਸਦਾ ਹੋਣ ਦੀ ਕਾਰ ਹੈ, ਕਾਲ ਵਿਚ ਅਗੇਤਰ ਪਿਛੇਤਰ ਹੈ, ਪਰ ਇਸਦਾ ਭਾਵ ਇਹ ਨਹੀਂ ਜੋ ਹੁਕਮ ਦਾ ਪਰਛਾਵਾਂ ਕਾਲ ਵਿਚ ਨਹੀਂ ਪੈਂਦਾ। ਪੈਂਦਾ ਹੈ, ਜ਼ਰੂਰ ਪੈਂਦਾ ਹੈ, ਹੁਕਮ ਬਿਨਾਂ ਨਹੀਂ ਝੂਲੇ ਪੱਤਾ, ਪਰ ਹੁਕਮ ਵਾਸਤ ਵਿਚ ਅਗੰਮੀ ਸੱਤਾ ਹੈ, ਤੇ ਇਹ ਕਾਲ ਤੋਂ ਉੱਠ ਕੇ ਕਾਲ ਉਪਰ ਇੰਜ ਝੜਦੀ ਹੈ ਜਿਕਣ ਸਵੇਰੇ ਵੇਲੇ ਪੌਦੀ ਲਾਲੀ ਬੱਦਲਾਂ ਤੇ ਬਰਫ਼ ਲੱਦੇ ਪਹਾੜਾਂ ਉਪਰ ਪੈਂਦੀ ਹੈ ਤੇ ਸਭ ਨੂੰ ਸਵਰਨ ਵਿਚ ਹੀ ਰੰਗ ਦਿੰਦੀ ਹੈ, ਜਾਂ ਲਾਲੀ ਪੈਂਦੀ ਹੈ ਤਾਂ ਸਾਰਾ ਕੁਰਸ਼ਰਸੀ ਰੰਗ ਵਿਚ ਬਦਲ ਕੇ ਟਹਿਕਦਾ ਹੈ। ਇਸੇ ਤਰ੍ਹਾਂ ਹੁਕਮ ਸੰਸਾਰ ਦੀ ਕਲਾ ਨੂੰ ਆਪਣੀ ਅਕਾਲੀ ਰੰਗ ਵਿਚ ਰੰਗਦਾ ਹੈ ਤਾਂ ਸਾਰਾ ਸੰਸਾਰ ਕਾਲੇ ਲੱਗਦਾ ਹੈ, ਨਹੀਂ ਤਾਂ ਇਹ ਕਾਲ ਮ੍ਰਿਤਕ ਸਰੀਰ ਵਾਂਗੂ ਢਹਿ ਕੇ ਢੇਰੀ ਹੋ ਜਾਵੇ। ਬਾਹਰ ਮੁੱਖ ਪੁਰਸ਼ਾਂ ਨੂੰ ਤਾਂ ਇਹ ਭਾਸਦਾ ਹੈ ਜੋ ਸਾਡੇ ਕਰਮਾਂ ਅਨੁਸਾਰ ਸਭ ਕੁਝ ਹੁੰਦਾ ਹੈ, ਪਰ ਅੰਤਰਮੁਖ ਜੀਵ ਜਾਣਦੇ ਹਨ ਜੋ ਅਸਲ ਹੁਕਮ ਹੈ। ਤੇ ਕਰਮ ਤਾਂ ਇਸਦਾ ਭਾਵ ਇਹ ਨਹੀਂ ਜੋ ਸਾਡੀ ਜ਼ਿੰਮੇਵਾਰੀ ਹੀ ਨਹੀਂ। ਜ਼ਿੰਮੇਵਾਰੀ ਤਾਂ ਜ਼ਰੂਰ ਹੈ, ਕਿਉਂਕਿ ਹਰੇਕ ਨੂੰ ਕੰਮ ਸੌਂਪੇ ਹੋਏ ਹੁੰਦੇ ਹਨ। ਜਿਕਣ ਬਾਦਸ਼ਾਹ ਨੇ ਆਪਣੇ ਕੰਮ ਆਪਣੇ ਵਜ਼ੀਰਾਂ ਦੇ ਅਫਸਰਾਂ ਨੂੰ ਸੌਂਪੇ ਹੋਏ ਹੁੰਦੇ ਹਨ, ਪਰ ਮਹਾਰਾਜ ਨੇ ਦਿੱਤੀ ਹੋਈ ਦਾਤ ਜਾਂ ਤਾਕਤ ਅੱਗੋਂ ਸਭ ਵਰਤੇ ਹਨ। ਉਸੇ ਮੁੱਢਲੀ ਤਾਕਤ ਬਿਨਾਂ ਮਸ਼ੀਨ ਚੱਲ ਹੀ ਨਹੀਂ ਸਕਦੀ। ਸੋ ਇਸ ਤਰ੍ਹਾਂ ਹੁਕਮ ਦਾ ਆਧ ਅੰਤ ਅਕਾਲ ਮੰਡਲ ਹੈ, ਤੇ ਉਥੋਂ ਉਤਰ ਕੇ ਹੁਕਮ ਅਚੇਤ, ਸੁਚੇਤ ਤੇ ਅਚਨਚੇਤ ਤਿੰਨਾਂ ਭਿੰਨ ਭਿੰਨ ਸ਼ਗਲਾਂ ਵਿਚ ਉਤਰਦਾ ਹੈ। ਅਚੇਤ ਦੀ ਤਾਂ ਅਸੀਂ ਪਰਵਾਹ ਹੀ ਨਹੀਂ ਕਰਦੇ, ਸੁਚੇਤ ਸੰਭਲ ਕੇ ਕਰਦੇ ਹਾਂ। ਅਚਨਚੇਤ ਗੱਲ ਹੋਣ ਉਪਰ ਸੁੱਤੇ ਹੋਏ ਬੱਚੇ ਵਾਂਗ ਚੌਂਕ ਉਠਦੇ ਹਾਂ, ਪਰ ਜਿਨ੍ਹਾਂ ਨੇ ਕਾਲ ਦਾ ਪਰਦਾ ਚੁੱਕ ਕੇ ਅਕਾਲ ਮੰਡਲ ਵਿਚ ਹਾਥੀ ਮਾਰੀ ਹੈ, ਉਹ ਜਾਣਦੇ ਹਨ ਜੋ ਸਭ ਖੇਲ ਖਸਮ ਦੇ ਹਨ। ਕਾਲ, ਟਾਈਮ ਤੇ ਦੇਸ਼ ਸਪੇਸ ਤਾਂ ਚੱਕੀ ਦੇ ਦੋ ਪੁੜ ਹਨ, ਪਰ ਵਾਹਿਗੁਰੂ ਦੇ ਭਗਤ ਨਾਮ ਦੇ ਧੁਰੇ ਨੂੰ ਪਕੜ ਹੁਕਮ ਵੀ ਸਮਾ ਜਾਂਦੇ ਹਨ, ਫਿਰ ਉਨ੍ਹਾਂ ਲਈ ਇਸ ਚੱਕੀ ਦੇ ਰਗੜ ਜਾਂ ਪਕੜ ਨਹੀਂ। ਜਥਾ ਸ੍ਰੀ ਗੁਰੂ ਵਾਹਕ ਦੋਏ ਪੁੜ ਚੱਕੀ ਜੋੜ ਕੇ ਪੀਸਣ ਬੈਠ ਜੋ ਦਰ ਰਹੇ ਸੇ ਉਭਰੇ ਨਾਨਕੇ ਅਜਬ ਡਠ। ਹੁਕਮ ਮੰਨਣ ਵਿਚ ਹੀ ਅਟਲ ਸੁੱਖ ਹੈ, ਪਰ ਹੁਕਮ ਦਾ ਭਾਵ ਨਿਤਾਣਾ ਨਹੀਂ। ਹੁਕਮ ਵਿਚ ਉਦਮ ਹੈ, ਤ੍ਰਾਣ ਹੈ, ਹਿੰਮਤ ਹੈ, ਪਰ ਵਿਚ ਇਨ੍ਹਾਂ ਦੇ ਨਾਲ ਸੌਣ ਸੱਤਾ ਵੀ ਹੈ, ਕਿਉਂਕਿ ਸਹਿਣ ਨਾਲ ਹੀ ਤਾਂ ਅਕਾਲ ਦੀ ਤਿਗਣੀ ਫਾਟ ਕੇ ਅਕਾਲ ਦੇ ਦਰਸ਼ਨ ਹੁੰਦੇ ਹਨ। ਅਕਾਲ ਦਰਸ਼ਨ ਲਈ ਇਹ ਨਹੀਂ ਲੋੜੀਂਦਾ ਜੋ ਅਸੀਂ ਮਾਇਆ ਦੇ ਕਿਸੇ ਖਾਸ ਦਰਜੇ ਨੂੰ ਅਪਣੀਏ, ਨਹੀਂ, ਸਾਰੇ ਥਾਂ ਵਾਹਿਗੁਰੂ ਜੀ ਦੇ ਆਪਣੇ ਹਨ। ਕੀ ਛੋਟੇ ਕੀ ਵੱਡੇ, ਕੀ ਰਵਿਦਾਸ ਜੀ ਦਾ ਕੰਮ ਤੇ ਕੀ ਤਾਕਤ ਨੂੰ ਬੈਠ ਕੇ ਰਾਜ ਕਰਨਾ ਹੈ ਜਾਂ ਲੋੜ ਹੈ ਤਾਂ ਇਹ ਹੈ। ਜੇ ਰਾਜ ਬਹਾਲੇ ਤਾਂ ਹਰ ਗੁਲਾਮ ਕਾਸੀ ਕੌਰ ਨਾਮ ਕਢਾਈ ਜਨ ਨਾਨਕ ਹਰ ਕਾ ਦਾਸ ਹਰ ਕੀ ਵਡਿਆਈ। ਜੇ ਰਾਜ ਬਹਾਲੇ ਤਾਂ ਹਰ ਗੁਲਾਮ ਕਾਸੀ ਕੌਰ ਨਾਮ ਕਢਾਈ ਜਨ ਨਾਨਕ ਵਰ ਕਾ ਦਾਸ ਹਰ ਕੀ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।